ਕਹਿੰਦੇ ਜਦ ਸ਼ੁਰੂ ਚ ਮੈਂ ਕਿਹਾ ਜੀ ਤੁਹਾਨੂੰ ਜਦ ਸ਼ੁਰੂ ਚ ਜੋਤ ਨਜ਼ਰ ਆਈ ਕਿਵੇਂ ਨਜ਼ਰ ਆਉਂਦੀ ਆ ਇਹ? ਤੋ ਕਹਿੰਦੇ ਮੈਂ ਆਪਣੇ ਖੇਤਾਂ ਦੇ ਵਿੱਚ ਕੋਠਾ ਪਾ ਕੇ ਰਾਤ ਨੂੰ ਬਹਿ ਕੇ ਸਿਮਰਨ ਕਰਨਾ, ਘਰ ਦੇ ਰੋਟੀ ਦੇ ਜਾਂਦੀ ਸੀ ਉੱਥੇ ਹੀ। ਕਹਿੰਦੇ ਇੱਕ ਦਿਨ ਜਦ ਮੈਂ ਇਸ਼ਨਾਨ ਕਰਕੇ ਬੈਠਾ, 2-3 ਵਜੇ ਦੀ ਗੱਲ ਹੈ, ਕਹਿੰਦੇ ਮੈਂ ਧਿਆਨ ਲਾਉਂਦਾ ਸੀ ਹਿਰਦੇ ਵਿੱਚ ਜ਼ਿਆਦਾ, ਮੂਲ ਮੰਤਰ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੈਨੂੰ ਜੋਤ ਨਜ਼ਰ ਆਈ, ਕਹਿੰਦੇ ਮੈਨੂੰ ਲੱਗ ਗਿਆ ਭੁਲੇਖਾ, ਮੇਰੇ ਕੱਪੜਿਆਂ ਨੂੰ ਅੱਗ ਕਿਵੇਂ ਲੱਗ ਗਈ? ਕਹਿੰਦੇ ਮੈਂ ਉਸੇ ਵਕਤ ਆਪਣੇ ਕੱਪੜਿਆਂ ਤੇ ਹੱਥ ਮਾਰਿਆ, ਕੁੜਤਾ ਲਾ ਕੇ ਸੁੱਟ ਦਿੱਤਾ, ਤੇ ਫਿਰ ਦੇਖੇ ਇਹ ਤਾਂ ਸਰੀਰ ਵਿੱਚ ਵੀ ਦੇਖੀ ਜਾਂਦੀ ਹੈ। ਕਹਿੰਦੇ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਮੈਨੂੰ ਜੋਤ ਦੇ ਦਰਸ਼ਨ ਹੋਣ ਲੱਗ ਪਏ। ਚਲ ਉਦੋਂ ਬਾਅਦ ਫਿਰ ਉਹ ਜੋਤ ਹੌਲੀ ਹੌਲੀ ਵੱਧਦੀ ਵੱਧਦੀ ਸਾਰੇ ਸਰੀਰ ਚ ਦਿਖਣ ਲੱਗ ਪਈ ਮੈਨੂੰ। ਕਹਿੰਦੇ ਉਦੋਂ ਬਾਅਦ ਫਿਰ ਇਹ ਜੋਤ ਮੈਨੂੰ ਆਸੇ ਪਾਸੇ ਕੰਧਾਂ ਚ ਦਿਖਣ ਲੱਗ ਪਈ। ਕਹਿੰਦੇ ਰੋਜ਼ ਦੇ ਸਿਮਰਨ ਨਾਲ ਇਹ ਜੋਤ ਵੱਧਦੀ ਗਈ ਵੱਧਦੀ ਗਈ। ਇੱਕ ਦਿਨ ਕਹਿੰਦੇ ਐਸਾ ਆਇਆ ਜਿਹਨੂੰ ਮੈਨੂੰ ਪੂਰਨ ਬ੍ਰਹਿਮੰਡ ਦੇ ਵਿੱਚ ਇਹ ਜੋਤ ਨਜ਼ਰ ਆਈ। ਇੱਥੇ ਉਹੀ ਪ੍ਰਮਾਣ ਹੈ ਕਿ ਪਹਿਲਾਂ ਜੋਤ ਆਪਣੇ ਹਿਰਦੇ ਚ ਨਜ਼ਰ ਆਉਂਦੀ ਹੈ, ਫਿਰ ਇਹ ਵਿਆਪਕ ਰੂਪ ਵਿੱਚ ਨਜ਼ਰ ਆਉਂਦੀ ਹੈ। ਪਹਿਲਾਂ ਵਿਆਪਕ ਨਜ਼ਰ ਨਹੀਂ ਆਉਂਦੀ, ਵਿਆਪਕ ਨਜ਼ਰ ਬਾਅਦ ਵਿੱਚ ਆਉਂਦੀ। ਪਹਿਲਾਂ ਆਪਣੇ ਹਿਰਦੇ ਦੇ ਵਿੱਚ ਨਜ਼ਰ ਜੋਤ ਆਉਂਦੀ ਹੈ, ਉਸ ਵਕਤ ਨੂੰ ਕਹਿੰਦੇ ਨੇ ਕਿ ਉਹ ਵਿਆਪਕ ਹੈ। ਆਕਾਸ਼ ਕੀ ਨਿਆਈ, ਆਕਾਸ਼ ਦੀ ਨਿਆਈ ਸਰਵ ਵਿਆਪਕ ਹੈ ਵਾਹਿਗੁਰੂ।
ਇਹ ਉਪਮਾਨ ਪ੍ਰਮਾਣ ਲਖੀ ਜੈ ਜੈ ਦੂਸਰ ਕੀ ਸਮਝਾਨੀ ਜੈ।
ਸੋ ਇਹ ਉਪਮਾਨ ਪ੍ਰਮਾਣ ਜਾਣਨਾ ਕਰੋ, ਜਿੱਥੇ ਦੂਸਰੇ ਦੀ ਇੱਕ ਪ੍ਰਕਾਰ ਦੀ ਜਿਹੜੀ ਆਪਾਂ ਉਪਮਾ ਦਿੰਦੇ ਹਾਂ, ਉਪਮਾ ਦੇ ਦਿੰਦੇ ਹਾਂ, ਇਸ ਪ੍ਰਕਾਰ ਉਪਮਾਨ ਪ੍ਰਮਾਣ ਬਣ ਜਾਂਦਾ ਇੱਥੇ ਆ ਕੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਜਿਵੇਂ ਭਾਵ ਜਿੱਥੇ ਦੂਸਰੇ ਦੀ ਉਪਮਾ ਦੇਈਏ ਇਹਨੂੰ ਉਪਮਾਨ ਪ੍ਰਮਾਣ ਕਹਿੰਦੇ। ਇੱਥੇ ਆਕਾਸ਼ ਦੀ ਵਿਆਪਕਤਾ ਦਾ ਪ੍ਰਮਾਣ ਜੋ ਦਿੱਤਾ ਹੈ, ਆਕਾਸ਼ ਦੀ ਨਿਆਈ ਬ੍ਰਹਮ ਵਿਆਪਕ ਹੈ, ਇਹ ਪ੍ਰਮਾਣ ਹੈ।
ਇਹ ਨਰ ਦੀਖਤ ਪੀਨ ਮਹਾਨ ਦਿਨ ਮੈਂ ਭੋਜਨ ਕਰੈ ਨਾ ਖਾਨ।
ਹੁਣ ਇੱਕ ਅਰਥਾਪਤੀ ਪ੍ਰਮਾਣ ਹੈ ਚੌਥਾ। ਕਹਿੰਦੇ ਇਹ ਨਰ ਇਹ ਬੰਦਾ ਬੜਾ ਮੋਟਾ ਤਾਜ਼ਾ ਹੈ, ਪਰ ਇਹ ਲੱਗਦਾ ਨਹੀਂ ਦਿਨ ਮੈਂ ਭੋਜਨ ਕਰੈ ਨਾ ਖਾਨ। ਕਹਿੰਦੇ ਦਿਨੇ ਤਾਂ ਅਸੀਂ ਇਹਨੂੰ ਇੰਨਾ ਖਾਂਦਾ ਦੇਖਦੇ ਨਹੀਂ, ਇਹ ਤਾਂ ਦਿਨੇ ਤਾਂ ਐਵੇਂ ਕੀ ਕਹਿਣਾ ਚਾਹ ਪੀ ਲਈ ਮਾੜੀ ਮੋਟੀ ਜਾਂ ਕੋਈ ਰੋਟੀ ਕੱਦੀ ਖਾਂਦਾ, ਬਹੁਤ ਘੱਟ ਖਾਂਦਾ ਇਹ ਖਾਂਦਾ ਨਹੀਂ। ਪਰ ਇੱਕ ਸਾਡੇ ਕੋਲ ਚੀਜ਼ ਹੈ ਕਿ ਇਹ ਮੋਟਾ ਕਿਵੇਂ ਹੋ ਗਿਆ, ਅਰਥਾਪਤੀ ਪ੍ਰਮਾਣ ਇਹਨੂੰ ਕਹਿੰਦੇ ਹਨ।
ਇਸ ਤੇ ਲਖੀਅਤ ਨਿਸ ਮੈਂ ਖਾਏ ਦੇ ਪੀਨਤਾ ਦੇਤ ਜਨਾਏ।
ਇਹ ਤਾਂ ਇਉਂ ਜਾਣਿਆ ਜਾਂਦਾ ਵੀ ਇਹ ਦਿਨੇ ਦਿਨੇ ਦਾ ਪਖੰਡ ਕਰਦਾ, ਰਾਤ ਨੂੰ ਖਾਂਦਾ ਰੱਜ ਕੇ ਰੋਟੀਆਂ ਤੇ ਹੋਰ ਚੀਜ਼ਾਂ ਖਾਂਦਾ ਹੋਣਾ ਫਿਰ ਇਸ ਕਰਕੇ, ਕਿਉਂਕਿ ਇਹਦੀ ਦੇਹੀ ਦਾ ਮੋਟਾਪਾ ਦੱਸਦਾ ਵੀ ਇਹ ਦਿਨੇ ਤਾਂ ਕਹਿੰਦਾ ਮੈਂ ਖਾਂਦਾ ਹੀ ਕੁਛ ਨੀ ਤੇ ਰਾਤ ਨੂੰ ਪਤਾ ਨੀ ਕੀ ਕੁਛ ਖਾ ਜਾਂਦਾ ਹੋਣਾ, ਇਸ ਕਰਕੇ ਮੋਟਾਪਾ ਇਹਦਾ ਜਨਾਉਂਦਾ ਅਰਥਾਪਤੀ ਪ੍ਰਮਾਣ।
ਜੋ ਇਹ ਰਾਤ ਆਹਾਰ ਨਾ ਖਾਏ ਮੈਂ ਸਰੀਰ ਮੋਟਾ ਹੋ ਜਾਏ।
ਇਹ ਜੇ ਰਾਤ ਨੂੰ ਭੋਜਨ ਨਹੀਂ ਛਕਦਾ ਫਿਰ ਸਰੀਰ ਭਾਰਾ ਮੋਟਾ ਕਿਵੇਂ ਹੋ ਗਿਆ ਇਹਦਾ?
ਜਾਂ ਤੇ ਨਿਸ ਮੈਂ ਭੋਜਨ ਖਾਇਓ ਯੈ ਨਿਸਚੈ ਨਿਰਣੈ ਠਹਿਰਾਇਓ।
ਇਸ ਕਰਕੇ ਇਹਨੇ ਰਾਤ ਨੂੰ ਭੋਜਨ ਖਾਧਾ ਹੈ ਜ਼ਰੂਰ, ਇਹ ਮਨ ਦੇ ਅੰਦਰ ਨਿਸ਼ਚਾ ਠਹਿਰਾ ਲਿਆ।
ਤਿਮ ਆਤਮ ਕੇ ਵਿਖੇ ਵਿਚਾਰੈ ਜਾਗ੍ਰਤ ਆਦਿ ਪਦਾਰਥ ਸਾਰੇ।
ਇਵੇਂ ਕਹਿੰਦੇ ਆਪਾਂ ਆਤਮਾ ਦੇ ਵਿੱਚ ਇਸੇ ਤਰ੍ਹਾਂ ਹੀ ਦੇਖਦੇ ਹਾਂ, ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ ਕਿ ਰਾਤ ਦਾ ਜਿਹੜਾ ਭੋਜਨ ਨੂੰ ਨਾ ਖਾਵੇ ਉਹ ਜਲਾ ਦਿੰਦਾ ਹੈ। ਇਸੇ ਤਰ੍ਹਾਂ ਹੀ ਆਤਮਾ ਕਰਕੇ ਆਪਾਂ ਜਾਣਦੇ ਹਾਂ, ਇਹਨਾਂ ਅੰਗਾਂ ਕਰਕੇ ਜਾਣਦੇ ਹਾਂ ਕਿ ਜਾਗ੍ਰਤ ਸੁਪਨ ਸੁਖੋਪਤ। ਤੇ ਜੇ ਆਤਮਾ ਅੰਦਰ ਹੈ ਤਾਂ ਆਹ ਅੱਖਾਂ ਦੇ ਨਾਲ ਸਾਰਾ ਕਿਵੇਂ ਦੇਖੀ ਜਾਂਦਾ? ਆਤਮਾ ਕਰਕੇ ਹੀ ਦੇਖਦਾ। ਜੇ ਆਤਮਾ ਨਾ ਹੋਵੇ, ਮੁਰਦੇ ਨੂੰ ਕਹੇ ਤੂੰ ਦੇਖ ਬਈ ਤੇਰੇ ਰਿਸ਼ਤੇਦਾਰ ਰੋ ਰਹੇ ਨੇ ਉੱਠ ਕੇ ਦੇਖ, ਉਹ ਤਾਂ ਚਲਿਆ ਗਿਆ, ਆਤਮਾ ਇਹਦੇ ਵਿੱਚ ਨਹੀਂ ਹੈਗਾ। ਜੇ ਇਹਦੇ ਚ ਆਤਮਾ ਹੁੰਦਾ ਤਾਂ ਇਹ ਚਾਰੇ ਪਾਸੇ ਦੇਖਦਾ। ਇਸ ਕਰਕੇ ਇਹ ਪ੍ਰਮਾਣ ਬਣ ਗਿਆ ਇੱਥੇ ਬਈ ਇਹਦੇ ਅੰਦਰ ਆਤਮਾ ਹੈ, ਉਹ ਜਾਗ੍ਰਤ ਅਵਸਥਾ ਵਿੱਚ ਵੀ ਜਣਾਉਂਦਾ ਹੈ ਤੇ ਫਿਰ ਅਗਲੀਆਂ ਅਵਸਥਾ ਵਿੱਚ ਵੀ ਜਣਾਉਂਦਾ ਦੱਸਦੇ ਹਨ।
ਜਿਸ ਆਤਮ ਕਰ ਜਾਣੇ ਜਾਏ ਸੁਖਪਤ ਆਦ ਅਭਾਵ ਜੇ ਆਏ।
ਸੋ ਜਿਸ ਆਤਮਾ ਕਰਕੇ ਜਾਣੇ ਜਾਂਦੇ ਨੇ ਸੁਖੋਪਤ ਅਵਸਥਾ ਦਾ ਭਾਵ ਹੋ ਜਾਂਦਾ ਜਿੱਥੇ, ਫਿਰ ਵੀ ਆਪਾਂ ਸੁਪਨਾ ਵੀ ਦੇਖਦੇ ਹਾਂ। ਆਪਾਂ ਤਾਂ ਬਿਲਕੁਲ ਅੱਖਾਂ ਬੰਦ ਸੀ, ਸੁਪਨਾ ਕਿਵੇਂ ਦੇਖ ਲਿਆ? ਉਹ ਵੀ ਤਾਂ ਕੋਈ ਚੀਜ਼ ਅੰਦਰ ਜਿਹੜੀ ਸੁਪਨਾ ਦੇਖਦੀ ਹੈ, ਐਨ ਬਿਲਕੁਲ ਅੱਛੀ ਤਰ੍ਹਾਂ ਜਿਵੇਂ ਜਿਉਂਦੇ ਜਾਗਦੇ ਖਾਂਦੇ ਪੀਂਦੇ ਬੈਠਦੇ ਉੱਠਦੇ ਤੁਰੇ ਫਿਰਦੇ ਡਰਦੇ ਆ ਰੋਂਦੇ ਆ, ਹਰ ਕਿਰਿਆ ਸੁਪਨੇ ਦੀ ਜਿਉਣ ਵਾਂਗੂ ਹੀ ਹੁੰਦੀ ਆ, ਉਹ ਕੌਣ ਕਰਦਾ? ਆਤਮਾ. ਕਹਿੰਦੇ ਫਿਰ ਸੰਖੋਪਤ ਅਵਸਥਾ ਵਿੱਚ ਚਲੇ ਜਾਂਦੇ ਆ ਵੀ ਮੈਨੂੰ ਨੀਂਦ ਆਈ ਇੰਨੀ ਗੂੜੀ ਮੈਨੂੰ ਸੁਪਨਾ ਤੱਕ ਨਹੀਂ ਆਇਆ, ਇਹ ਕੌਣ ਜਣਾਉਂਦਾ ਆਪਾਂ ਨੂੰ? ਜੇ ਇੰਨਾ ਤੋਂ ਗੂੜਾ ਸੁੱਤਾ ਸੀ ਪਹਿਲਾਂ ਹਾਸੇ ਖੇਡੇ ਚ ਇਹ ਕਰਦੇ ਹੁੰਦੇ ਪਿੰਡਾਂ ਚ ਲੋਕ ਸੁੱਤੇ ਬੰਦੇ ਦਾ ਮੰਜਾ ਚੁੱਕ ਕੇ ਕਿਤੇ ਦੂਰ ਰੱਖਿਆ ਹੋਣਾ ਜਾ ਕੇ, ਉਹ ਸਵੇਰੇ ਉੱਠ ਕੇ ਦੇਖਦਾ ਮੈਂ ਕਿੱਥੇ ਆ ਗਿਆ. ਇਹ ਸੰਖੋਪਤ ਅਵਸਥਾ ਹੁੰਦੀ ਜਿੱਥੇ ਜਾ ਕੇ ਗਿਆਨ ਨਹੀਂ ਕਿਸੇ ਗੱਲ ਦਾ. ਪਰ ਇਹ ਹੈ ਕਿ ਇੰਨਾ ਡੈਡ ਬਾਡੀ ਵਾਂਗੂ ਹੀ ਪਿਆ ਇੱਕ ਬੰਦਾ, ਪਰ ਤੈਨੂੰ ਇਹ ਕਿਵੇਂ ਪਤਾ ਲੱਗ ਗਿਆ ਕਿ ਮੈਨੂੰ ਬਿਲਕੁਲ ਸੁਪਨਾ ਅੱਜ ਆਇਆ ਹੀ ਨਹੀਂ? ਉਹ ਤੀਜੀ ਚੀਜ਼ ਕੌਣ ਤੈਨੂੰ ਦੱਸਣ ਵਾਲੀ ਹੈ? ਉਹੀ ਤਾਂ ਹੈ ਆਤਮਾ. ਕਹਿੰਦੇ ਇਸ ਕਰਕੇ ਆਤਮਾ ਦਾ ਗਿਆਨ ਸੁਪਨ ਜਾਗਰਤ ਤੇ ਸੁਖੋਪਤ ਅਵਸਥਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ.
ਸੋ ਆਤਮ ਹੀ ਕਰ ਸਿਦੋਏ ਸਦ ਕਰਤਾ ਹੈ ਅਪਰ ਨਾ ਕੋਈ, ਸਿੱਧ ਕਰਤਾ ਹੈ ਅਪਰ ਨਾ ਕੋਈ.
ਇਸ ਕਰਕੇ ਸਾਰਾ ਕੁਛ ਆਤਮਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਆਤਮਾ ਕਰਕੇ ਸਾਰੇ ਸਿੱਧ ਹੁੰਦੇ ਨੇ. ਆਤਮਾ ਕਰਕੇ ਆਪਾਂ ਇਹਨਾਂ ਨੂੰ ਸਿੱਧ ਕਰਦੇ ਹਾਂ, ਤੇ ਇਸ ਪ੍ਰਕਾਰ ਆਤਮਾ ਦੇ ਵਿਸ਼ੇ ਵਿਚਾਰ ਜਿਹੜੇ ਨੇ ਨਾ ਉਹ ਕਰੇ ਇਸ ਪ੍ਰਕਾਰ ਦੇ ਨਾਲ ਕਿ ਜਿਸ ਆਤਮਾ ਕਰਕੇ ਜਾਗਰਤ ਆਦਿ ਸਾਰੇ ਪਦਾਰਥ ਸੁਖੋਪਤੀ ਦੇ ਅਭਾਵ ਆਦਿਕ ਜਾਣੇ ਜਾਂਦੇ ਨੇ, ਆਤਮਾ ਕਰਕੇ ਸਿੱਧ ਹੁੰਦੇ ਨੇ. ਇਉਂ ਆਪਾਂ ਬਹਿ ਕੇ ਵਿਚਾਰ ਕਰਨੇ ਵੀ ਗੱਲ ਤਾਂ ਹੈ ਕੋਈ, ਐਵੇਂ ਨਹੀਂ ਹੈ ਵੀ ਅੰਦਰ ਜੋਤ ਨਹੀਂ, ਸਭ ਮੈਂ ਜੋਤ, ਜੋਤ ਹੈ ਸੋਏ ਤੇ ਇਸਦਾ ਚਾਨਣ, ਸਭ ਮੈਂ ਚਾਨਣ ਹੋਏ, ਇਹ ਹੈ ਜ਼ਰੂਰ ਅੰਦਰ.
ਜੇਕਰ ਹੈ ਨਾ ਆਤਮਾ ਪਰੈ ਆਦਿ ਅਭਾਵ ਸਿੱਧ ਕਿਮ ਕਰੈ.
ਫੇਰ ਜੇ ਆਤਮਾ ਨਹੀਂ ਹੈ ਅੰਦਰ, ਸੁਖੋਪਤੀ ਤੇ ਅਭਾਵ ਆਦਿਕ ਤੋਂ ਪਰੇ ਆਤਮਾ ਨਾ ਹੋਵੇ ਤਾਂ ਅਭਾਵ ਆਦਿ ਨੂੰ ਸਿੱਧ ਕਿਵੇਂ ਕਰੇ? ਇਹ ਸਿੱਧ ਕਿਵੇਂ ਕਰ ਸਕਦੇ ਆਪਾਂ? ਅਭਾਵ ਦਾ ਮਤਲਬ ਖਤਮ ਹੋਣਾ ਸੁਪਨੇ ਦਾ. ਸੁਪਨਾ ਪਹਿਲਾਂ ਤਾਂ ਆਇਆ ਪਰ ਇੱਕਦਮ ਐਸੀ ਗੂੜੀ ਨੀਂਦ ਆਈ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ. ਇਸ ਗੱਲ ਦਾ ਮਤਲਬ ਕਿ ਸੁਪਨੇ ਦਾ ਜਦੋਂ ਖਾਤਮਾ, ਅਭਾਵ ਕਹਿੰਦੇ ਨੇ ਖਾਤਮਾ ਹੋ ਗਿਆ, ਸੁਪਨਾ ਆਉਣਾ ਬੰਦ ਹੀ ਹੋ ਗਿਆ, ਗੂੜੀ ਨੀਂਦ ਵਿੱਚ ਚਲਿਆ ਗਿਆ, ਉਸ ਅਵਸਥਾ ਨੂੰ ਜਿਹੜਾ ਜਣਾਉਣ ਵਾਲਾ, ਸਿੱਧ ਕਰਨ ਵਾਲਾ ਉਹ ਕੌਣ ਹੈ? ਤਾਂ ਤੇ ਉਹ ਆਤਮਾ ਹੀ ਹੈ.
ਕਾਰਜ ਜਿਸ ਕੋ ਜਗਤ ਪ੍ਰਤੱਛ ਅਰਥਾ ਪਤੀ ਬਿਖੈ ਇਮਲੱਛ.
ਕਹਿੰਦੇ ਉਹ ਸਾਹਮਣੇ ਦੇਖ ਲੋ ਨਜ਼ਰ ਧਾਰ ਹੈ, ਜਿਸ ਆਤਮਾ ਦਾ ਕਾਰਜ ਜਗਤ ਪ੍ਰਤੱਖ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ, ਅਰਥਾ ਪਤੀ ਵਿੱਚ ਇਹ ਲੱਛਣ ਜਣਾਉਂਦੇ ਹਨ.
ਕਹੋ ਕਿਸੀ ਨੇ ਇਸ ਤਰ ਬਿਖੈ ਯਖ ਬਸੈ ਕਿਸ ਨੇ ਬਿਖੈ.
ਹੁਣ ਪੰਜਵਾਂ ਜਿਹੜਾ ਪ੍ਰਮਾਣ ਦਿੱਤਾ ਆ ਕੇ ਆਈ ਤੇਜਕ ਪ੍ਰਮਾਣ, ਤੋ ਕਹਿੰਦੇ ਕਿਸੇ ਨੇ ਕਿਹਾ ਆਹ ਜਿਹੜਾ ਦਰਖਤ ਹੈ ਨਾ ਪਿੱਪਲ ਦਾ ਜਾਂ ਬੋਹੜ ਦਾ, ਕਹਿੰਦੇ ਇਹਦੇ ਉੱਤੇ ਇੱਕ ਯਕਸ਼ ਰਹਿੰਦਾ ਹੈ, ਦੇਖਿਆ ਤਾਂ ਕਦੇ ਕਿਸੇ ਨੇ ਨਹੀਂ ਪਰ ਦੇਖਾ ਦੇਖੀ ਹੈ, ਬਈ ਸੁਣਿਆ ਲੋਕਾਂ ਤੋਂ ਇਹਦੇ ਉੱਤੇ ਕੋਈ ਯਕਸ਼ ਰਹਿੰਦਾ ਹੈ.
ਗਿਆਨੀ ਜਾਏ ਨਾ ਕੀਏ ਅਨੁਮਾਨ ਨਾ ਕੇ ਸ਼ਾਸਤਰ ਕੀਨ ਬਕਾਨ.
ਜਾਣਿਆ ਤਾਂ ਨਹੀਂ ਜਾਂਦਾ ਤੇ ਅਨੁਮਾਨ ਹੀ ਲਾਉਂਦੇ ਆਪਾਂ, ਤੋ ਜਾਣਿਓ ਜਾਏ ਨਾ ਕੀ ਅਨੁਮਾਨ, ਇਹ ਨਾ ਅਨੁਮਾਨ ਹੀ ਲਾਇਆ ਜਾ ਸਕਦਾ ਕਿ ਜਾਂ ਤਾਂ ਅੱਖਾਂ ਨਾਲ ਕੋਈ ਚੀਜ਼ ਦਿਖਦੀ ਹੋਵੇ, ਨਾ ਕਿਸੇ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ.
ਪਰੰਪਰਾ ਸੁਣਵੇ ਮੈਂ ਆਵੈ ਅਈ ਤੇਜਕ ਪ੍ਰਮਾਣ ਕਹਾਵੈ.
ਕਹਿੰਦੇ ਸੁਣਨ ਵਿੱਚ ਪਰੰਪਰਾ ਤੁਰੀ ਆਉਂਦੀ ਹੈ, ਪੁਰਾਣੇ ਬਜ਼ੁਰਗਾਂ ਨੂੰ, ਉਹਨਾਂ ਦੇ ਮਾਂ ਬਾਪ ਨੇ ਕਿਹਾ, ਉਹਨਾਂ ਦੇ ਕਿਹਾ, ਉਹਨਾਂ ਦੇ ਕਿਹਾ, ਐਂ ਇੱਕ ਗੱਲ ਜੀ ਤੁਰੀ ਆਉਂਦੀ ਹੈ ਕਿ ਇੱਥੇ ਯਕਸ਼ ਰਹਿੰਦਾ ਹੈ.
ਕਿਮ ਆਤਮ ਇਸ ਕਹੈ ਸਨਾਤਨ ਪਰੰਪਰਾ ਸਭ ਕਥੈ ਪੁਰਾਤਨ.
ਕਹਿੰਦੇ ਇਹੀ ਤਾਂ ਆਈ ਤੇਜਕ ਪ੍ਰਮਾਣ ਹੈ, ਇਹ ਆਤਮਾ ਨੂੰ ਸਨਾਤਨ ਪੁਰਾਤਨ ਸਮੇਂ ਤੋਂ ਲੈ ਕੇ ਸਾਰੇ ਕਹਿੰਦੇ ਆਉਂਦੇ ਨੇ, ਜਦ ਦੀ ਦੁਨੀਆਂ ਬਣੀ ਹੈ ਸਤਿਯੁਗ ਤੋਂ ਲੈ ਕੇ, ਜਦ ਵੇਦ ਬਣੇ ਨੇ, ਉਪਨਿਸ਼ਦ ਬਣੇ ਨੇ, ਸ਼ਾਸਤਰ ਬਣੇ ਨੇ, ਔਰ ਸਾਰੇ ਗ੍ਰੰਥ ਧਾਰਮਿਕ ਗ੍ਰੰਥ ਨੇ, ਉਹ ਜਿਤਨੇ ਵੀ ਧਰਮਾਂ ਦੇ ਗ੍ਰੰਥ ਨੇ, ਹਰੇਕ ਗ੍ਰੰਥ ਝੂਠ ਤਾਂ ਲਿਖ ਨਹੀਂ ਸਕਦਾ. ਚਲੋ ਇੱਕ ਗ੍ਰੰਥ ਗਲਤ ਲਿਖ ਦਊਗਾ, ਸਾਰੇ ਗ੍ਰੰਥ ਕਿਵੇਂ ਗਲਤ ਲਿਖ ਦੇਣਗੇ? ਇਸ ਕਰਕੇ ਸਾਰੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਆਤਮਾ ਹੈ, ਇਹ ਗੱਲ ਹੈ ਆਈ ਤੇਜਕ ਪ੍ਰਮਾਣ. ਇਹਦੇ ਨਾਲ ਸਾਰੇ ਗ੍ਰੰਥ ਇਹੀ ਸਿੱਧ ਕਰਦੇ ਨੇ.
ਸਤ ਪ੍ਰਾਤਮ ਈਸ਼ਰ ਜੋਏ ਸਭ ਕੋ ਹੈ ਆਤਮਾ ਸੋਏ.
ਉਹ ਜੋ ਸਤ ਪ੍ਰਮਾਤਮਾ ਈਸ਼ਰ ਵਾਹਿਗੁਰੂ ਹੈ, ਉਹੀ ਸਾਰਿਆਂ ਦਾ ਆਤਮਾ ਸਰੂਪ ਹੈ।
ਅਬ ਪ੍ਰਤੱਖ ਸੁਨਨੀ ਕੇ ਉਰ ਦਰ ਅੰਤੈ ਕਰਨ ਕੀ ਬ੍ਰਿਤੀ ਨਿਕਲ ਕਰ।
ਹੁਣ ਸੁਣੋ ਕਹਿੰਦੇ ਪ੍ਰਤੱਖ ਜਿਹੜਾ ਇਹ ਪ੍ਰਮਾਣ ਹੈ ਇਹਦਾ ਨਾਮ ਹੀ ਪ੍ਰਤੱਖ ਪ੍ਰਮਾਣ ਹੈ, ਛੇਵਾਂ ਪ੍ਰਮਾਣ ਹੈ। ਕਹਿੰਦੇ ਹੁਣ ਸੁਣੋ ਕਿ ਅੰਤੈ ਕਰਨ ਦੀ ਜਿਹੜੀ ਬਿਰਤੀ ਹੈ ਆਪਣੀ ਅੰਦਰੋਂ ਇਹ ਨਿਕਲ ਕਰਕੇ ਅੰਤੈ ਕਰਨ ਦੀ ਬਿਰਤੀ ਕਿਸੇ ਵੀ ਇੰਦਰੀਆਂ ਦੇ ਰਾਹੀਂ ਬਾਹਰ।
ਅੰਦਰੈ ਦੁਆਰਾ ਵੈਰ ਪ੍ਰਕਾਸ਼ ਸਾਧ ਪਦਾਰਥ ਮਿਲ ਕਰ ਭਾਸੈ।
ਇੰਦਰੀਆਂ ਦੁਆਰਾ ਬਾਹਰ ਨੂੰ ਪ੍ਰਕਾਸ਼ ਦੀ ਬਿਰਤੀ ਪਦਾਰਥਾਂ ਦੇ ਨਾਲ ਵੀ ਮਿਲ ਕੇ ਨਜ਼ਰ ਆਉਂਦੀ ਹੈ। ਇਹ ਪਦਾਰਥ ਹਨ, ਇੰਦਰੀਆਂ ਵਿੱਚ ਵੀ ਭਾਸਦੀ ਹੈ ਅਤੇ ਅੰਦਰ ਆਤਮਾ ਹੈ। ਆਤਮਾ ਦੇ ਰਾਹੀਂ ਇਹ ਅੰਦਰ ਬਿਰਤੀਆਂ ਬਾਹਰ ਨੂੰ ਨਿਕਲਦੀਆਂ ਅੰਤਸ਼ਕਰਨ ਵਿੱਚੋਂ। ਇਸ ਤਰ੍ਹਾਂ ਇਹ ਕਿਵੇਂ ਪ੍ਰਕਾਸ਼ ਦਿੰਦੀਆਂ ਸਾਰੀਆਂ ਚੀਜ਼ਾਂ ਨੂੰ ਕਿ ਇਹ ਚਾਰ ਚੀਜ਼ਾਂ ਨੇ, ਇਹ ਕਾਲਾ ਰੰਗ ਹੈ, ਇਹ ਲੰਬਾ ਬੜਾ ਹੈ, ਇਹ ਹਰਾ ਰੰਗ ਹੈ, ਇਹ ਇਹਨਾਂ ਗੱਲਾਂ ਨੂੰ ਕਿਵੇਂ ਪ੍ਰਕਾਸ਼ ਦਾ, ਕੌਣ ਪ੍ਰਕਾਸ਼ ਦਾ? ਅੰਦਰ ਕੋਈ ਤਾਂ ਬੈਠਾ ਹੋਵੇਗਾ ਜਿਹੜਾ ਦੱਸਦਾ ਇਹਨਾਂ ਸਾਰੀਆਂ ਗੱਲਾਂ ਨੂੰ।
ਸਤ ਚਿਤ ਆਨੰਦ ਬਿਖੈ ਪ੍ਰਤੱਖ,
ਸਤ ਚੇਤਨ ਆਨੰਦ ਦੇ ਵਿੱਚ ਇਹ ਪ੍ਰਤੱਖ ਹੀ।
ਅਸਤ ਭਾਂਤ ਪ੍ਰਿਯ ਆਤਮ ਲੱਛ,
ਅਸਤੀ ਭਾਂਤੀ ਪ੍ਰਿਯ ਆਤਮ ਦੇ ਲੱਛਣ ਨੇ, ਭਾਵ ਇਹ ਚੀਜ਼ ਉਹੀ ਹੈ, ਸਤ ਚੇਤਨ ਆਨੰਦ ਦੇ ਲੱਛਣ ਨੇ। ਇਹ ਥੋੜੇ ਉਲਟਾ ਕੇ ਲਿਖਤਾ ਅਸਤੀ ਭਾਂਤੀ ਪ੍ਰਿਯ, ਅਰਥ ਇਹਨਾਂ ਦਾ ਉਹੀ ਹੈ ਸਤ ਚੇਤਨ ਆਨੰਦ।
ਇਹ ਤੀਨੋ ਜਿਤ ਕਿਤ ਦ੍ਰਿਸ਼ਟਾਵੈ ਇਨ ਬਹੀਨ ਕਿਚ ਕਿਤ ਨਜਨਾਵੈ।
ਇਹ ਤਿੰਨੋ ਹੀ ਨਜ਼ਰ ਆਉਂਦੇ ਨੇ ਚਾਰੇ ਪਾਸੇ, ਇਹਨਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਇਹੀ ਨਜ਼ਰ ਆਉਂਦੇ ਨੇ ਕਿ ਜਿੱਥੇ ਦੇਖੋ ਸਤ ਚੇਤਨ ਆਨੰਦ ਹੀ ਨਜ਼ਰ ਆਉਂਦਾ ਹੈ।
ਅਸਤੀ ਹੈ ਸੁਪਦਾਰਤ ਸਾਚ ਚਿਤ ਭਾਂਤੀ ਪ੍ਰਕਾਸ਼ ਉਬਾਚ।
ਇਸ ਕਰਕੇ ਜਿਹੜਾ ਨਾ ਅਸਤੀ ਭਾਂਤੀ ਪ੍ਰੇਮ ਤੇ ਇਹ ਸਾਰੇ ਜਿਹੜੇ ਹਨ ਇਹ ਆਨੰਦ ਨੂੰ ਇੱਕ ਪ੍ਰਕਾਰ ਦੇ ਦੱਸਦੇ ਨੇ, ਜਿਵੇਂ ਆਨੰਦ ਹੈ, ਆਨੰਦ ਵੀ ਪ੍ਰੇਅ ਦਾ ਅਰਥ ਆਨੰਦ ਹੈ, ਅਸਤੀ ਤੋਂ ਭਾਵ ਸੱਤ, ਦੋਹਾਂ ਦਾ ਪਦ ਅਰਥ ਇੱਕੋ ਹੀ ਹੈ ਵੈਸੇ ਇਹ। ਇਸ ਕਰਕੇ ਕਹਿੰਦੇ ਇਹਨਾਂ ਦਾ ਜਿਹੜਾ ਪ੍ਰਕਾਸ਼ ਆਨੰਦ ਤੇ ਪ੍ਰਿਆ ਇਹ ਸਾਰੇ ਜਾਣੇ ਇੱਕੋ ਹੀ। ਇਸ ਤਰੀਕੇ ਨਾਲ ਜਣਾਉਂਦੇ ਨੇ ਕਿ ਬ੍ਰਹਮ ਨੂੰ ਸਾਰੇ ਪਾਸੇ ਦੇਖਣ ਵਾਲੇ ਇਹ ਇਸ ਤਰੀਕੇ ਨਾਲ ਇਹ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਕਿ ਅਸਤੀ ਭਾਂਤੀ ਪ੍ਰਿਆ ਆਤਮ ਲੱਛ ਇਹ ਸਾਰੇ ਆਤਮਾ ਦੇ ਲੱਛਣ ਹਨ।
ਪਾਏ ਪਦਾਰਥ ਪ੍ਰਿਆ ਆਨੰਦ ਇਮ ਤੀਨੋ ਸਭ ਮੈਂ ਬਰਤੰਦ।
ਇਸ ਤਰ੍ਹਾਂ ਤਿੰਨਾਂ ਦੇ ਵਿੱਚ ਇਹ ਵਰਤਾਵਾ ਹੁੰਦਾ ਕਿ ਅਸਤੀ ਭਾਂਤੀ ਪ੍ਰਿਆ ਦੇ ਵਿੱਚ ਲੱਛਣ ਨੇ, ਜਿਹੜੇ ਸੱਤ ਚੇਤਨ ਆਨੰਦ ਦੇ ਵਿੱਚ ਲੱਛਣ ਨੇ ਉਹ ਇੱਥੇ ਲੱਛਣ ਸਾਰੇ ਆਤਮਾ ਵਿੱਚ ਨਜ਼ਰ ਆ ਜਾਂਦੇ ਹਨ।
ਨਿਰਾਵੈ ਬ੍ਰਹਮ ਭਲੇ ਪਛਾਣੈ ਤੀਨੋ ਭੇਦ ਤਿਸੀ ਤੇ ਹਨ।
ਉਹ ਇੱਕ ਨਿਰਾਵੈਵ ਹੁੰਦਾ ਅੰਗਾਂ ਤੋਂ ਬਿਨਾਂ, ਇਹ ਤਿੰਨੋ ਭੇਦ ਕਿਸੇ ਤਰੀਕੇ ਨਾਲ ਜਾਣੇ ਜਾਂਦੇ ਨੇ, ਜਾਤੀ ਵਿਜਾਤੀ ਸਵੈ ਗਤ। ਇਹ ਜਾਤੀ ਇੱਕ ਹੋ ਗਿਆ, ਵਿਜਾਤੀ ਦੋ ਤੇ ਸਵੈ ਗਤ ਭੇਦ ਰਹਿਤ ਇਹ ਤਿੰਨ। ਇਹ ਤਿੰਨਾਂ ਕਰਕੇ ਜਿਹੜਾ ਨਿਰਾਵੈ ਬ੍ਰਹਮ ਚੰਗੀ ਤਰ੍ਹਾਂ ਪਛਾਣਿਆ ਜਾਂਦਾ ਹੈ। ਇਹ ਕਿਵੇਂ ਹੈ ਇਹ ਦੱਸਦੇ ਹਨ।
ਅਸਤੀ ਹੈ ਸੁਪਦਾਰਥ ਸਾਚ ਚਿਤ ਭਾਂਤੀ ਪ੍ਰਕਾਸ਼ ਉਬਾਜ, ਪਾਏ ਪਦਾਰਥ ਪ੍ਰਿਯ ਆਨੰਦ ਇਨ ਤੀਨੋ ਸਭ ਮੈਂ ਬਰਤਨ। ਨਿਰ ਅਵੈਵ ਬ੍ਰਹਮ ਭਲੇ ਪਛਾਣ ਤੀਨ ਭੇਦ ਤਿਸੀ ਤੇ ਆਨ, ਇੱਕ ਤਰੂ ਤੇ ਜਿਵ ਹੈ ਤਰੁ ਆਨ ਭੇਦ ਸਜਾਤੀ ਲੀ ਜੈ ਜਾਨ।
ਹੁਣ ਕਹਿੰਦੇ ਨੇ ਜਿਵੇਂ ਇਹ ਸਜਾਤੀ ਭੇਦ ਇੱਥੇ ਦੱਸਦੇ ਨੇ, ਸਾ ਜਾਤੀ ਆਪਣੀ ਜਾਤੀ ਦਾ ਹੋਣਾ, ਇੱਕ ਤਰੂ ਹੁੰਦਾ ਦਰਖਤ ਤੇ ਜਿਵ ਹੈ ਤਰੁ ਆਨ, ਇੱਕ ਬੂਟੇ ਤੋਂ ਜਿਵੇਂ ਹੋਰ ਬੂਟਾ ਹੋ ਗਿਆ ਉਹਦੀ ਜਾਤੀ ਦਾ ਬੂਟਾ ਹੈ, ਜਿਵੇਂ ਇੱਕ ਅੰਬ, ਅੰਬ ਤੋਂ ਅੰਬ ਡਿੱਗਿਆ, ਗੁਠਲੀ ਨਿਕਲੀ, ਗੁਠਲੀ ਤੋਂ ਫੇਰ ਅੰਬ, ਅੱਗੇ ਉਹ ਤੋਂ ਫੇਰ ਅੰਬ। ਇਸ ਤਰ੍ਹਾਂ ਬ੍ਰਹਮ ਦੇ ਵਿੱਚ ਸਜਾਤੀ ਨਹੀਂ ਹੈ ਕਿ ਉਹਦੇ ਤੋਂ ਅੱਗੇ ਇੱਕ ਬ੍ਰਹਮ ਬਣ ਗਿਆ ਫੇਰ ਬ੍ਰਹਮ ਬਣ ਗਿਆ।
ਇੱਕ ਬ੍ਰਹਮ ਤੇ ਦੂਸਰ ਬ੍ਰਹਮ ਨਾਈ ਭੇਦ ਸਜਾਤੀ ਤੋਂ ਹੋਏ ਕਾਏ।
ਇਸ ਕਰਕੇ ਕਿੱਥੇ ਹੈ ਭਾਵ ਨਹੀਂ ਹੈ, ਕਿਉਂਕਿ ਇਹ ਸਜਾਤੀ ਭੇਦ ਬ੍ਰਹਮ ਦੇ ਵਿੱਚ ਨਹੀਂ, ਇੱਕ ਬ੍ਰਹਮ ਤੋਂ ਦੂਜਾ ਬ੍ਰਹਮ ਨਹੀਂ ਬਣਦਾ, ਕੇਵਲ ਬ੍ਰਹਮ ਇੱਕੋ ਹੀ ਹੈ। ਸਿੱਧਾਂ ਨਾਲ ਪ੍ਰਸ਼ਨ ਉੱਤਰ ਹੋਏ ਸੀ ਜਦ ਗੁਰੂ ਨਾਨਕ ਦੇਵ ਜੀ ਦੇ, ਉਦੋਂ ਜਪਜੀ ਸਾਹਿਬ ਦੇ ਵਿੱਚ ਜਿੱਥੇ ਆਪਣਾ ਆਰੰਭ ਤੇ ਹੀ ਹੋਇਆ ਸੀ ਇੱਕ ਓਅੰਕਾਰ, ਇਹਦੇ ਉੱਤੇ ਹੀ ਖਾਸੇ ਦਸ ਦਿਨ ਲੱਗ ਗਏ ਸੀ ਘੱਟੋ ਘੱਟ ਇੱਕ ਓਅੰਕਾਰ ਦੇ ਅਰਥਾਂ ਤੇ ਹੀ। ਇਹ ਸਾਰੇ ਅਰਥ ਉੱਥੇ ਆਏ ਹੋਏ ਨੇ ਕਿ ਇਹ ਵਾਹਿਗੁਰੂ ਜੋ ਹੈ ਕੇਵਲ ਇੱਕੋ ਇੱਕ, ਸਿੱਧਾਂ ਨੇ ਕਿਹਾ ਸੀ ਇੱਕੋ ਇੱਕ ਕਿਉਂ ਹੈ, ਤਾਂ ਮਹਾਰਾਜ ਨੇ ਪ੍ਰਮਾਣ ਦਿੱਤੇ ਸੀ ਕਿ ਜਿਵੇਂ ਕਿਸੇ ਦੀ ਜਾਤੀ ਦਾ ਦੂਜਾ ਨਹੀਂ ਹੋ ਸਕਦਾ, ਇਸੇ ਪ੍ਰਕਾਰ ਬ੍ਰਹਮ ਤੋਂ ਦੂਸਰਾ ਬ੍ਰਹਮ ਨਹੀਂ ਹੁੰਦਾ ਹੈ।
ਇੱਕ ਤਰੂ ਪਾਥਰ ਦੂਸਰ ਲਇਓ, ਭੇਦ ਵਿਜਾਤੀ ਹੈ ਇਮ ਕਯੋ।
ਓਏ ਵਿਜਾਤੀ ਭੇਦ ਕਿਹੜਾ ਹੁੰਦਾ? ਇੱਕ ਤਾਂ ਦਰਖਤ ਹੈ, ਇੱਕ ਉਹਦੇ ਨਾਲ ਪੱਥਰ ਹੈ, ਇਹ ਵਿਜਾਤੀ ਹੋ ਗਿਆ। ਜਾਂ ਬੰਦੇ ਨੇ, ਇਹ ਤਾਂ ਬੰਦੇ ਨੇ, ਇੱਕ ਪਸ਼ੂ ਨੇ, ਇਹ ਵਿਜਾਤੀ ਹੋ ਗਿਆ ਆਪਸ ਵਿੱਚ, ਆਪਣੀ ਜਾਤੀ ਦਾ ਨਹੀਂ ਹੈ ਉਹ। ਜਾਂ ਪਸ਼ੂ ਨੇ, ਉਹਨਾਂ ਦੇ ਬਰਾਬਰ ਪੰਛੀ ਨੇ, ਇਹ ਵੀ ਵਿਜਾਤੀ ਹੈ। ਇਸ ਤਰ੍ਹਾਂ ਬ੍ਰਹਮ ਦਾ ਵਿਜਾਤੀ ਵੀ ਕੋਈ ਨਹੀਂ ਹੈ।
ਬ੍ਰਹਮ ਤੇ ਅਪਰ ਨਹੀਂ ਤਿਸ ਪਾਸ, ਜਾਂ ਤੇ ਭੇਦ ਵਿਜਾਤੀ ਨਾਸ਼।
ਬ੍ਰਹਮ ਦੇ ਕੋਲ ਹੋਰ ਵਿਜਾਤੀ ਨਹੀਂ। ਦਰਖਤ ਦੇ ਕੋਲ ਤਾਂ ਇੱਕ ਪੱਥਰ ਪਿਆ ਹੈ, ਜੇ ਕਹੀਏ ਬ੍ਰਹਮ ਦੇ ਕੋਲ ਕੋਈ ਹੋਰ ਵੀ ਬੈਠਾ ਆਸੇ ਪਾਸੇ ਹੋਇਆ ਜਾਂ ਨਹੀਂ, ਉੱਥੇ ਵਿਜਾਤੀ ਭੇਦ ਵੀ ਨਹੀਂ ਹੈ, ਇਹ ਨਾਸ਼ ਹੈ।
ਤਰੁ ਕਿਹੈ ਸਕੰਦ ਅਰਿਸ਼ਾਖਾ, ਭੇਦ ਸੁਗਤ ਦਲ ਆਦਿਕ ਭਾਖਾ।
ਕਹਿੰਦੇ ਹੁਣ ਤਰੁ ਜਿਹੜਾ ਦਰਖਤ ਹੈ, ਉਹਦੇ ਟਾਹਣੀਆਂ ਨੇ, ਫੇਰ ਉਹਦੇ ਪੱਤੇ ਨੇ, ਫੁੱਲ ਨੇ, ਫਲ ਨੇ, ਸਾਰੀਆਂ ਚੀਜ਼ਾਂ ਨੇ। ਦਰਖਤ ਵਿੱਚੋਂ ਜਿਵੇਂ ਆਪਣੇ ਆਪ ਹੀ ਟਾਹਣੀਆਂ ਨਿਕਲ ਆਈਆਂ, ਕੀ ਜੀ ਬ੍ਰਹਮ ਦੇ ਵਿੱਚੋਂ ਵੀ ਆਈ ਨਿਕਲ ਆਉਂਦੀਆਂ ਟਾਹਣੀਆਂ ਵਾਂਗੂ, ਬ੍ਰਹਮ ਇੱਕ ਹੋਰ 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 ਹੋ ਗਿਆ? ਕਹਿੰਦੇ ਨਹੀਂ, ਬ੍ਰਹਮ ਕੇਵਲ ਇੱਕੋ ਇੱਕ ਹੈ। ਇਹਨੂੰ ਸਵੈ ਗਤ ਭੇਦ ਕਹਿੰਦੇ ਨੇ, ਆਪਣੇ ਆਪ ਤੋਂ ਹੀ ਸੋ ਹੋਰ ਚੀਜ਼ਾਂ ਨੇ ਅੱਗੇ ਬਣ ਜਾਣਾ, ਵੈਸਾ ਬ੍ਰਹਮ ਦੇ ਵਿੱਚ ਨਹੀਂ ਹੈ। ਬ੍ਰਹਮ ਕੇਵਲ ਬ੍ਰਹਮ ਹੀ ਹੈ, ਉਹਦੇ ਵਿੱਚੋਂ ਹੋਰ ਕੋਈ ਇਸ ਤਰ੍ਹਾਂ ਚੀਜ਼ ਜਨਮ ਨਹੀਂ ਦਿੰਦੀ। ਜਿਵੇਂ ਬ੍ਰਿਛ ਦੇ ਡਾਲ ਤੇ ਟਾਹਣੀਆਂ ਤੇ ਪੱਤੇ ਆਦਿ ਕਹਿਣ, ਇਹਨੂੰ ਸਵੈਗਤ ਭੇਦ ਕਿਹਾ ਜਾਂਦਾ। ਬ੍ਰਹਮ ਦੇ ਵਿੱਚ ਇਹ ਚੀਜ਼ ਨਹੀਂ ਹੈ।
ਇਹ ਵੀ ਭੇਦ ਨਹੀਂ ਬ੍ਰਹਮ ਮਾਈ, ਲਖਿਓ ਅਭੇਦ ਆਤਮਾ ਜਾਏ।
ਇਹ ਵੀ ਭੇਦ ਹੈ ਨਹੀਂ ਬ੍ਰਹਮ ਦੇ ਵਿੱਚ। ਸੋ ਇਸ ਕਰਕੇ ਅਭੇਦ ਜਾਣਿਆ ਜਦੋਂ ਆਤਮਾ ਤੇ ਬ੍ਰਹਮ ਦੇ ਵਿੱਚ, ਕਿ ਜਿਸ ਪੁਰਖ ਨੇ ਉਸ ਬ੍ਰਹਮ ਨੂੰ ਆਪਣਾ ਆਤਮਾ ਨਾਲ ਅਭੇਦ ਜਾਣਿਆ ਆਪਣੀ ਆਤਮਾ ਨਾਲ, ਕਿ ਆਤਮਾ ਇੱਕ ਹੈ, ਅਖੰਡ ਹੈ, ਸੱਚ ਦਾ ਆਨੰਦ ਰੂਪ ਹੈ, ਉਹਨੇ ਇਹ ਗੱਲ ਸੂਖਮ ਬੁੱਧੀ ਕਰਕੇ ਜਾਣੀ ਹੈ। ਸੋ ਜਿਸ ਪ੍ਰਕਾਰ ਵੇਦਾਂ ਆਦਿਕ ਵਿੱਚ ਪ੍ਰਮਾਣ ਦਿੱਤੇ ਹਨ ਇਹਨਾਂ ਦੇ,
ਇੱਕ ਅਖੰਡ ਸੱਚ ਦਾ ਆਨੰਦ ਰੂਪ, ਬੁੱਧ ਸੂਖਮ ਤੇ ਲਇਓ ਲੱਗਿਓ ਅਨੂਪ।
ਸੋ ਇੱਕ ਅਖੰਡ ਜੋ ਸੱਚ ਦਾ ਆਨੰਦ ਰੂਪ ਵਾਹਿਗੁਰੂ ਹੈ, ਉਹ ਸੂਖਮ ਬੁੱਧੀ ਕਰਕੇ ਜਾਣਿਆ ਜਾਂਦਾ। ਬੁੱਧੀ ਸੂਖਮ ਤੋਂ ਸੂਖਮ ਵੀ ਹੈ। ਆਪਾਂ ਕਹਿੰਦੇ ਤੇਰੇ ਤਾਂ ਦਿਮਾਗ ਮੋਟਾ ਹੈ, ਡੰਗਰਾਂ ਵਰਗਾ ਦਿਮਾਗ ਹੈ ਤੇਰਾ, ਮੋਟੀ ਬੁੱਧੀ ਵੀ ਹੈ, ਉਸ ਤੋਂ ਸੂਖਮ ਹੈ, ਉਸ ਤੋਂ ਸੂਖਮ ਹੈ, ਉਸ ਤੋਂ ਸੂਖਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂਹੀਓ ਕਹਿੰਦੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਸੂਖਮ ਬੁੱਧੀ ਵਾਸਤੇ ਵੀ ਕਹਿੰਦੇ ਨੇ ਆਸਾ ਮਹੱਲਾ ਪੰਜਵਾਂ, ਬੁੱਧ ਪ੍ਰਕਾਸ਼ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਲੇ, ਬੂੜਤ ਘੋਰ ਅੰਧਕੂਪ ਮੈਂ ਨਿਕਸ਼ੋ ਮੇਰੇ ਭਾਈ ਰੇ, ਮਹਾ ਅਗਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਰਤਨਾਗਰ, ਦੁੱਤਰ ਅੰਧ ਬਿਖਮ ਇਹ ਮਾਇਆ, ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਜਾਪ ਤਾਪ ਕਛ ਉਕਤ ਨਾ ਮੋਰੀ, ਗੁਰੂ ਨਾਨਕ ਸਰਨਾਗਤ ਤੋਰੀ। ਉਹ ਕਹਿੰਦੇ ਨੇ ਇਹ ਜਿਹੜੀ ਸੂਖਮ ਤੋਂ ਸੂਖਮ ਬੁੱਧੀ ਹੈ, ਹਰ ਜੀ ਸੂਖਮ ਅਗਮ ਹੈ, ਵਾਹਿਗੁਰੂ ਤਾਂ ਬਹੁਤ ਸੂਖਮ ਹੈ, ਕਿਤ ਵਿਧ ਮਿਲਿਆ ਜਾਏ, ਕਿਹੜੇ ਤਰੀਕੇ ਨਾਲ ਮਿਲਿਆ ਜਾ ਸਕਦਾ? ਕਹਿੰਦੇ ਬੁੱਧੀ ਜਿਹੜੀ ਹੈ ਨਾ ਸਾਡੀ ਸਥੂਲ, ਬੜੀ ਭਾਰੀ ਹੰਕਾਰ ਦੀ ਮਾਰੀ ਪਈ। ਇਹ ਮਨ ਬੁੱਧ ਚਿੱਤ ਅਹੰਕਾਰ ਚਾਰੇ ਚੀਜ਼ਾਂ ਇੱਕੋ ਹੀ ਨੇ। ਮਨ ਤੋਂ ਮੈਗਲ ਹੋਏ ਰਹੋ ਨਿਕਸਿਆ ਕਿਉਂ ਕਰ ਜਾਏ, ਇਹ ਤਾਂ ਬੜਾ ਮੋਟਾ ਹਾਥੀ ਵਰਗਾ ਹੋਇਆ ਬੈਠਾ ਹੈ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ, ਮੁਕਤੀ ਦਾ ਦਰਵਾਜ਼ਾ ਤਾਂ ਹੈਗਾ ਰਾਈ ਦਾ ਦਾਣਾ, ਅਚਾਰ ਚ ਰਾਈ ਪਾਈ ਦੀ ਹੈ, ਉਹਦੇ ਤੋੜ ਕੇ ਦਸ ਹਿੱਸੇ ਕਰ ਲਓ, ਦਸਵੇਂ ਹਿੱਸੇ ਜਿੰਨਾ ਰਸਤਾ ਹੈ ਮੁਕਤੀ ਦਾ। ਮਹਾਰਾਜ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ। ਮਨ ਤਾਂ ਹਾਥੀ ਵਰਗਾ ਮੋਟਾ ਹੋਇਆ ਪਿਆ, ਹੰਕਾਰੀ ਵਿਕਾਰੀ, ਇਸ ਕਰਕੇ ਨਿਕਸਿਆ ਕਿਉਂ ਕਰ ਜਾਏ, ਇਹਦੇ ਚ ਨਿਕਲਿਆ ਕਿਵੇਂ ਜਾ ਸਕਦਾ ਹੈ? ਕਹਿੰਦੇ ਪਰ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਬੰਦੇ ਦੀ ਬੁੱਧੀ ਨੂੰ ਇੰਨਾ ਸੂਖਮ ਕਰ ਦਿੰਦੇ ਨੇ, ਇੰਨਾ ਸੂਖਮ ਕਰਦੇ ਨੇ, ਇਹ ਸਿਮਰ ਨਹੀਂ ਕਰਦਾ। ਤਾਂ ਹੀ ਉਹ ਕਿਹਾ ਮੋਟੇ ਖਾਣੇ ਨਾ ਖਾਇਆ ਕਰੋ, जे रब का सिमरन करना जे ब्रह्म ज्ञान लेना वह मोटे खाने खाने वाले नूं फिर बुद्धि मोटी हो जाती है। इस करके जिन्नियां भी चीजा बुद्धि नूं मोटा करन उन्हां नूं ताइयों रोक देईदा खाण तों। एक पासे कहिंदे मन नहीं टिकदा, एक पासे कहिंदे मैं ब्रह्म ज्ञानी बनना, एक पासे सारा कुछ ही खाई जाओ फिर नहीं मन टिकदा। इस करके सूखम भोजन ते सूखम कर्म जेडे महाराज ने कथन कीते ओ करो।
मिलियो आनंद ब्रिति मैं सोए, जन्म मरण के संकट खोए।
सो आनंद ब्रिति विच मिल गया हो जाग, जम्मण ते मरण दे जिन्ने संकट सन सारे खत्म हो गए। जिवें प्रमाण भी दिता होया है कि ए आत्मा सब भूतां विच छिपिया होया, भूतां दा अर्थ ते तत्तां दा है, बाहर नहीं प्रकाश दा। किंतु तीक्षण और सूखम बुद्धि नाल उन्हां लोगां नूं दिसदा जो सूखम दर्शी हन। सो इस करके सो ये जिहड़ा है ना कठ उपनिषद दे विच त्या पहले च बली तीन अंक 12 ते लिखिया होया, इस तरह वेदा विच भी इन्हां दा प्रमाण दिता है।
कष्ट प्रमाणन कर जिस आपत, पई आत्मा की सुध प्राप्त।
तो 6 प्रमाणा की प्राप्ति करके जिस नूं आत्मा की शुद्धि प्राप्त हो गई है उस नूं अविद्या उपजदी नहीं, जो नाश हो गई दोबारा फिर जन्म ना लवे।
इसे अविद्या उपजे नाए, नाश पई ते न उपजाए।
उन्हूं अविद्या आउंदी नहीं दोबारा, यही मौज है इत्थे गुरु घर दे विच जां भगती दे विच। जेड़ी चीज एक बार नाश होगी विद्या विषय विकार दूजा तीजा ये दोबारा दुख नहीं दिंदे।
अजा अविद्या ता ते राए, बिनसी जन्म नहीं पुन पाए।
एदा नाम आ ते जा, अजा अविद्या है, अजा नाम है ता ते, ए ओ विद्या है जेड़ी आ जा दोबारा जन्म नहीं लेंदी। फिर शरीर दे अंदर जदों एक बार अपने अंदर आत्मा नजर आ गया, ब्रह्म दा ज्ञान हो गया, तां आपां नूं दोबारा अविद्या परेशान नहीं करेगी। माया ये कलयुग ये विषय विकार ये सारयां तों परे आपां बैठ के देखांगे सत चेतन आनंद स्वरूप दे विच आपां अस्ति भांति प्रिया च लीन हो के ये देखांगे किन्ना आनंद है। फिर उत्थे जाके कहना आनंद पया मेरी माए, सतगुरु मैं पाया। ओ महाराज ने यही पंक्ति पूरी, सतगुरु मैं जद पाया तो आनंद पया मेरी माए। इत्थे आके सतगुरु ने मेनू इन्ना ज्ञान दे दिता, इन्ना ज्ञान दे दिता है कि हुण मेनू आनंद प्राप्त हो गया। हुण इस तों अगे जाण नूं जी नहीं करदा, कि आनंद ही अपनी अखीरली अवस्था है। जिथे अनंत आनंद दे समुंदर विच जाके जीव लीन हुंदा है उथे तक की यात्रा है साड़ी। कदम कदम चलदिया 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 पहुंचना है। वो कदम कदम केड़ा है? श्वास श्वास सिमरन करना है।